ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ ਸੰਤੋ ਘਟ ਘਟ ਰਹਿਆ ਸਮਾਹਿਓ ਪੂਰਨ ਪੂਰ ਰਹਿਓ ਸਰਬ ਮਹਿ ਜਲ ਥਲ ਰਮਈਆ ਆਹਿਓ ਰਹਾਓ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ, ਗੁਰਗੱਦੀ ਤੇ ਸੁਭਾਈਮਾਨ, ਛਤਰ ਚਵਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ। ਇਸ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਦਰ ਤੋਂ ਸ਼ਰਵਣ ਕਰਨਾ ਕੀਤਾ। ਸਾਹਿਬ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਹੋਵੇ। ਅਕਾਲ ਪੁਰਖ ਵਾਹਿਗੁਰੂ ਜੀ ਜਿੱਥੋਂ ਇਹ ਬਾਣੀ ਪ੍ਰਗਟ ਹੋਈ, ਤੁਰਕੀ ਬਾਣੀ ਆਈ ਦੇ ਮਾਲਕ ਆਪ ਕਿਰਪਾਲਤਾ ਕਰਨ ਇਸ ਸ਼ਬਦ ਨਾਲ ਜੁੜਨ ਦੀ। ਪਾਠ ਰੂਪ ਵਿੱਚ ਹੋਵੇ, ਕੀਰਤਨ ਰੂਪ ਵਿੱਚ ਹੋਵੇ, ਚਾਹੇ ਸ਼ਬਦ ਵਿਚਾਰ ਰੂਪ ਵਿੱਚ ਹੋਵੇ, ਉਸ ਦੀ ਰਹਿਮਤ ਹੋਵੇ, ਇਸ ਨਾਲ ਸੁਰਤ ਜੁੜ ਜਾਏ, ਜੀਵਨ ਜੁੜ ਜਾਏ, ਜੀਵਨ ਦਾ ਕਦਮ ਕਦਮ ਗੁਰੂ ਉਪਦੇਸ਼ ਅਨੁਸਾਰ ਬੀਤਣ ਲੱਗ ਜਾਏ ਦੇ ਲਈ ਮਾਲਕ ਦੇ ਚਰਨਾਂ ਵਿੱਚ ਅਰਦਾਸ ਹੈ। ਸਹਿਬ ਆਪ ਰਹਿਮਤ ਕਰਨ, ਸਤਿਗੁਰੂ ਜੀ ਦੀ ਆਓ ਅਸੀਸ ਪ੍ਰਾਪਤ ਕਰੀਏ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 617 ਅੰਗ ਤੇ ਸੁਭਾਵਮਾਨ ਹੈ। ਸੋਠ ਰਾਗ ਹੈ, ਰਾਗ ਤੇ ਤਾਲ ਦੋਹਾਂ ਦਾ ਸੁਮੇਲ ਕੀਰਤਨ ਦਾ ਰੂਪ ਸ਼ਬਦ ਰਾਹੀਂ ਬਣ ਜਾਂਦਾ। ਦੂਜੇ ਘਰ ਵਿੱਚ ਤਾਲ ਦਾ ਸੰਬੰਧ ਰੱਖਦਿਆਂ ਗਾਵਨ ਦੀ ਹਿਦਾਇਤ ਕੀਤੀ ਨੇ। ਦੋ ਪਦੇ ਦੋ ਬੰਦ ਵਾਲਾ ਸ਼ਬਦ ਹੈ। ਇਸ ਸ਼ਬਦ ਦੀਆਂ ਕੁੱਲ 6 ਪੰਕਤੀਆਂ ਨੇ। ਪਹਿਲੀਆਂ ਦੋ ਪੰਕਤੀਆਂ ਪਹਿਲਾ ਬੰਦ, ਉਸ ਤੋਂ ਅਗਲੀਆਂ ਦੋ ਪੰਕਤੀਆਂ ਰਹਾਉ ਦੇ ਸੰਬੋਧਕ, ਅਤੇ ਫਿਰ ਅਖੀਰਲੀਆਂ ਦੋ ਪੰਕਤੀਆਂ ਇੱਕ ਬੰਦ ਹੋਰ। ਇੰਝ ਇਹ ਦੋ ਬੰਦ ਵਾਲਾ ਸ਼ਬਦ ਦੋ ਪਦੇ ਕਹਿਲਾਉਂਦਾ। ਹਜ਼ੂਰ ਨੇ ਆਰੰਭ ਵਿੱਚ ਉਸ ਕਰਤੇ ਨਾਲ ਜੋੜਦਿਆਂ ਉਸ ਦਾ ਆਰਾਧਨ ਕੀਤਾ, ਮੰਗਲਾਚਰਨ ਕੀਤਾ, ਉਸ ਨਾਲ ਹੀ ਜੋੜਿਆ ਬਾਰ ਬਾਰ ਇੱਕ ਓਅੰਕਾਰ। ਬੜੀ ਵੱਡੀ ਗੱਲ ਏ, ਦੁਬਧਾ ਵਿੱਚੋਂ ਨਿਕਲ ਕੇ ਕੋਈ ਇੱਕ ਨਾਲ ਜੁੜ ਜਾਏ, ਚੂੰਕਿ ਉਹ ਤਮਾਮ ਆਕਾਰ ਆਪਣੇ ਚੋਂ ਪੈਦਾ ਕਰਕੇ, ਜਿਵੇਂ ਇੱਕ ਮੱਕੜੀ ਜਾਲਾ ਆਪਣੇ ਚੋਂ ਪੈਦਾ ਕਰਦੀ ਹੈ। ਜਾਲਾ ਮੱਕੜੀ ਦਾ ਤਨਣਾ ਬੁਣਨਾ ਅਤੇ ਉਸ ਜਾਲੇ ਨੂੰ ਆਪਣੇ ਅੰਦਰੋਂ ਕੱਢਣਾ, ਇਸ ਨੂੰ ਪੁਰਾਤਨ ਵਿਦਵਾਨਾਂ ਦੀ ਭਾਸ਼ਾ ਵਿੱਚ ਇੰਝ ਕਿਹਾ ਹੈ, ਮੱਕੜੀ ਜਾਲੇ ਦਾ ਉਪਾਦਾਨ ਕਾਰਨ ਵੀ ਆਪ ਅਤੇ ਨਿਮਿਤ ਕਾਰਨ ਵੀ ਆਪ। ਭਾਵੇਂ ਘੁਮਿਆਰ ਵੀ ਘੜਾ ਬਣਾਉਂਦਾ ਹੈ, ਪਰ ਘੁਮਿਆਰ ਘੜੇ ਦਾ ਮੈਂ ਬੇਨਤੀ ਕਰਾਂ ਨਿਮਿਤ ਕਾਰਨ ਤੇ ਹੈ, ਪਰ ਉਪਾਦਾਨ ਕਾਰਨ ਨਹੀਂ। ਜਿਸ ਤੋਂ ਉਪਜੇ ਵਸਤੂ ਉਸ ਨੂੰ ਕਹਿੰਦੇ ਨੇ ਉਪਾਦਾਨ ਕਾਰਨ। ਘੜਾ ਮਿੱਟੀ ਤੋਂ ਬਣਿਆ, ਇਸ ਕਰਕੇ ਘੜੇ ਦਾ ਉਪਾਦਾਨ ਕਾਰਨ ਮਿੱਟੀ ਤੇ ਨਿਮਿਤ ਕਾਰਨ ਆਧਾਰ ਉਹ ਘੁਮਿਆਰ ਚੱਕਰ ਡੰਡ। ਪਰ ਪਰਮਾਤਮਾ ਨੇ ਇੰਝ ਸ੍ਰਿਸ਼ਟੀ ਦੀ ਰਚਨਾ ਨਹੀਂ ਕੀਤੀ ਵੀ ਮਿੱਟੀ ਕਿਤੋਂ ਹੋਰ ਕੋਈ ਬਣਾਈ ਹੋਵੇ ਤੇ ਲਈ ਹੋਵੇ ਤੇ ਬਣਾਇਆ ਆਪ ਹੋਵੇ, ਨਹੀਂ, ਸਾਰੇ ਸੰਸਾਰ ਨੂੰ ਆਪ ਹੀ ਨਾ ਆਪ ਸਾਚਿਓ, ਆਪਣੇ ਚੋਂ ਹੀ ਇਹ ਤਮਾਮ ਪੰਜ ਤੱਤ ਦੀ ਰਚਨਾ ਪ੍ਰਕਿਰਤੀ ਕੁਦਰਤ ਨੂੰ ਪੈਦਾ ਕਰਕੇ ਉਸ ਨੂੰ ਬਣਾਉਣ ਵਾਲਾ, ਤਰ੍ਹਾਂ ਤਰ੍ਹਾਂ ਦੀ ਘਾੜਤ ਕਰਨ ਵਾਲਾ, ਕਿਤੇ ਜੜ ਰਚਨਾ ਬਣਾ ਦਿੱਤੀ, ਕਿਤੇ ਚੇਤਨ ਰਚਨਾ ਬਣਾ ਦਿੱਤੀ, ਪੱਥਰ ਪਹਾੜ ਬਣਾ ਦਿੱਤੇ, ਧਰਤੀ ਆਕਾਸ਼ ਬਣਾ ਦਿੱਤਾ, ਚੰਦ ਸੂਰਜ ਤੇ ਤਮਾਮ ਰਚਨਾ ਨੂੰ ਰਚਿਆ, ਉਸ ਤੋਂ ਬਾਅਦ ਜੀਵ ਜੰਤੂ ਪੈਦਾ ਕੀਤੇ। ਇਹ ਤਮਾਮ ਸੰਸਾਰਕ ਰਚਨਾ ਦਾ ਰਚਨਹਾਰ, ਆਕਾਰਾਂ ਨੂੰ ਪੈਦਾ ਕਰਨਹਾਰ ਤੇ ਤਮਾਮ ਆਕਾਰਾਂ ਦਾ ਮੂਲ ਰੂਪ ਉਹ ਵਾਹਿਗੁਰੂ ਆਪ ਹੈ। ਪਰ ਉਸ ਨੂੰ ਜਾਣਨ ਦੇ ਲਈ ਸਤਿਗੁਰੂ ਜੀ ਦੀ ਸੰਗਤ, ਸਤਿਗੁਰੂ ਜੀ ਦੀ ਸੰਗਤ ਰਾਹੀਂ ਸਤਿਗੁਰੂ ਜੀ ਦੀ ਕਿਰਪਾ ਦੀ ਲੋੜ ਹੈ। ਚੂੰਕਿ ਸਤਿਗੁਰੂ ਕਿਰਪਾ ਤੋਂ ਬਗੈਰ ਬੇਨਤੀ ਕਰਾਂ ਮਨੁੱਖ ਭਟਕਣਾ ਵਿੱਚ ਪੈ ਜਾਂਦਾ ਕਈ ਵਾਰੀ ਰੱਬ ਦੀ ਹੋਂਦ ਨੂੰ ਵੀ ਨਹੀਂ ਜਾਣ ਸਕਦਾ ਕਿ ਰੱਬ ਹੈ ਕੀ ਇਸ ਕਰਕੇ ਮੇਰੇ ਸਾਹਿਬ ਨੇ ਉਸ ਪਰਮੇਸ਼ਵਰ ਨੂੰ ਪਹਿਲਾਂ ਜਨਾਇਆ ਤੇ ਸਭ ਦੇ ਜਾਣਨ ਦੇ ਲਈ ਅਨੁਭਵ ਕਰਨ ਦੇ ਲਈ ਸਤਿਗੁਰੂ ਜੀ ਦੀ ਕਿਰਪਾ ਨਾਲ ਜੁੜਨ ਦੀ ਸਾਨੂੰ ਹਿਦਾਇਤ ਕੀਤੀ ਹੈ ਜੀ।
ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮਹਿ ਕੀਆ।
ਉਹ ਪਰਮਾਤਮਾ ਸਾਰੇ ਸੰਸਾਰ ਵਿੱਚ ਇੰਜ ਰਮਿਆ ਹੋਇਆ ਸਮਾਇਆ ਹੋਇਆ ਜਿਵੇਂ ਸਾਰੀ ਬਨਸਪਤੀ ਸਾਰੀਆਂ ਲੱਕੜਾਂ ਵਿੱਚ ਅੱਗ ਹੈ। ਕੋਈ ਲੱਕੜ ਐਸੀ ਨਹੀਂ ਜਿਸ ਵਿੱਚ ਅੱਗ ਨਹੀਂ। ਪਰ ਕਮਾਲ ਦੀ ਗੱਲ ਤੇ ਇਹ ਹੈ ਲੱਕੜ ਅੰਬ ਦੀ ਚਾਹੇ ਕਿੱਕਰ ਦੀ ਚਾਹੇ ਟਾਹਲੀ ਦੀ ਚਾਹੇ ਅਮਰੂਦ ਦੀ ਕੋਈ ਵੀ ਹੋਵੇ ਉਸ ਲੱਕੜ ਦੇ ਪੈਦਾ ਹੋਣ ਵਾਲਾ ਬੀਜ ਵੱਖਰਾ ਵੱਖਰਾ ਹੋ ਸਕਦਾ। ਕੋਈ ਅੰਬ ਹੋ ਸਕਦਾ ਕੋਈ ਅਮਰੂਦ ਹੋ ਸਕਦਾ ਪਰ ਅੱਗ ਸਾਰਿਆਂ ਚ ਇੱਕ ਹੈ। ਪਰ ਅਸਚਰਜ ਗੱਲ ਇਹ ਹੈ ਸਾਰੀਆਂ ਲੱਕੜਾਂ ਵਿੱਚ ਅੱਗ ਹੈ ਲੱਕੜ ਨਜ਼ਰ ਆਉਂਦੀ ਪਰ ਅੱਗ ਨਜ਼ਰ ਨਹੀਂ ਆਉਂਦੀ। ਉਸ ਨੂੰ ਪ੍ਰਗਟ ਕਰਨਾ ਪੈਂਦਾ। ਹਜ਼ੂਰ ਦਾ ਕਥਨ ਹੈ ਜਿਉਂ ਬੈਸੰਤਰ ਜਿਉਂ ਬੈਸੰਤਰ ਬੈਸੰਤਰ ਯਾਨੀ ਅੱਗ ਜਿਉਂ ਬੈਸੰਤਰ ਕਾਸ਼ਟ ਮਜ਼ਾਰ ਕਾਸ਼ਟ ਲੱਕੜ ਮਜ਼ਾਰ ਅੰਦਰ ਜਿਉਂ ਬੈਸੰਤਰ ਕਾਸ਼ਟ ਮਜ਼ਾਰ ਬਿਨ ਸੰਜਮ ਨਹੀਂ ਕਾਰਜ ਸਾਰ ਬਿਨ ਗੁਰ ਨਾ ਪਾਵੇ ਗੋ ਹਰ ਜੀ ਕੋ ਦੁਆਰ। ਇੱਥੇ ਬਿਨ ਸੰਜਮ ਦੇ ਅਰਥ ਨੇ ਬਗੈਰ ਤਰੀਕੇ ਤੋਂ ਯੁਕਤੀ ਤੋਂ ਉਹ ਕਾਰਜ ਨਹੀਂ ਸਵਾਰਦੀ ਉਹ ਲੱਕੜ ਅੱਗ ਵਾਲਾ ਕੰਮ ਨਹੀਂ ਕਰਦੀ। ਅੱਗ ਤੋਂ ਸੇਕ ਲਿਆ ਜਾ ਸਕਦਾ ਸਰਦੀ ਹੋਵੇ ਤੇ ਅੱਗ ਤੋਂ ਰੋਟੀ ਪਕਾਈ ਜਾ ਸਕਦੀ ਸਬਜ਼ੀ ਬਣਾਈ ਜਾ ਸਕਦੀ ਅੱਗ ਤੋਂ ਪ੍ਰਕਾਸ਼ ਲਿਆ ਜਾ ਸਕਦਾ। ਇਹਨੂੰ ਕਹਿੰਦੇ ਨੇ ਤਿੰਨ ਗੁਣ ਅੱਗ 'ਚ ਉਸ਼ਣਤਾ ਸੇਕ ਦੇਣਾ ਦਾਹਤਾ ਸਾੜ ਦੇਣਾ ਅਤੇ ਪ੍ਰਕਾਸ਼ਤਾ ਰੌਸ਼ਨੀ ਦੇਣੀ। ਉਸ਼ਣਤਾ ਦਾਹਤਾ ਅਤੇ ਪ੍ਰਕਾਸ਼ਤਾ ਤਿੰਨੇ ਕੰਮ ਅੱਗ 'ਚ ਨੇ ਪਰ ਲੱਕੜ ਨੂੰ ਚੁੱਲ੍ਹੇ ਵਿੱਚ ਰੱਖ ਦਈਏ ਇਹ ਲੱਕੜ ਤਿੰਨੇ ਹੀ ਕੰਮ ਨਹੀਂ ਕਰਦੀ ਨਾ ਸੇਕ ਦਿੰਦੀ ਨਾ ਸਾੜਦੀ ਨਾ ਰੌਸ਼ਨੀ ਦਿੰਦੀ। ਪਰ ਜਦੋਂ ਤਰੀਕਾ ਵਰਤਿਆ ਉਹ ਤਰੀਕਾ ਕਿਹੜਾ ਬਲਦੀ ਹੋਈ ਅੱਗ ਦੇ ਨਾਲ ਉਸ ਨੂੰ ਜੋੜਿਆ ਲੱਕੜ ਵੀ ਅੱਗ ਬਣ ਗਈ। ਮੈਂ ਬੇਨਤੀ ਕਰ ਦੇਵਾਂ ਗੁਰੂ ਗਿਆਨ ਨੂੰ ਪ੍ਰਗਟ ਕਰਕੇ ਵਾਹਿਗੁਰੂ ਨੂੰ ਪ੍ਰਗਟ ਕਰਕੇ ਅਨੁਭਵੀ ਨੇ ਗੁਰੂ ਪਰਮੇਸ਼ਵਰ ਰੂਪ ਨੇ ਉਸ ਗੁਰੂ ਦੇ ਗਿਆਨ ਨਾਲ ਜੁੜਿਆ ਸਾਡੇ ਅੰਦਰ ਵੀ ਉਹ ਗੁਰੂ ਦਾ ਗਿਆਨ ਪਰਮਾਤਮਾ ਨੂੰ ਪ੍ਰਗਟ ਕਰਨ ਦੀ ਸਮਰੱਥ ਰੱਖਦੇ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਭਲਿਆ ਜਿਵੇਂ ਸਾਰੀਆਂ ਲੱਕੜਾਂ ਵਿੱਚ ਅੱਗ ਹੈ ਤਿਵੇਂ ਪਰਮਾਤਮਾ ਵੀ ਸਾਰੇ ਸੰਸਾਰ ਵਿੱਚ ਹੈ। ਇਸ ਨੂੰ ਕਹਿੰਦੇ ਨੇ ਸਮਾਨ ਸੱਤਾ ਵਿੱਚ ਤੇ ਅੱਗ ਹੈ ਪਰ ਜਦ ਤੱਕ ਵਿਸ਼ੇਸ਼ ਸੱਤਾ ਵਿਸ਼ੇਸ਼ ਸ਼ਕਤੀ ਪ੍ਰਗਟ ਨਹੀਂ ਹੋਵੇਗੀ ਕੰਮ ਨਹੀਂ ਸਵਰੇਗਾ। ਪਰਮੇਸ਼ਵਰ ਸਾਡੇ ਅੰਦਰ ਹੈ ਸਾਰੇ ਸੰਸਾਰ ਦੇ ਸਭ ਜੀਵਾਂ ਅੰਦਰ ਹੈ ਪਰ ਜਿੱਥੇ ਵਾਹਿਗੁਰੂ ਸਿਮਰਨ ਕਰਦਿਆਂ ਗੁਰੂ ਨਾਲ ਜੁੜਦਿਆਂ ਪ੍ਰਗਟ ਹੋ ਜਾਂਦਾ ਉੱਥੇ ਸਮਝ ਲੈਣਾ ਪਰਮਾਤਮਾ ਦੀ ਸਾਰੀ ਬਖਸ਼ਿਸ਼ ਵਡਿਆਈ ਸੁੱਖ ਉਹ ਮਿਲਣੇ ਸ਼ੁਰੂ ਹੋ ਜਾਂਦੇ ਨੇ। ਪਰ ਪਰਮਾਤਮਾ ਦੀ ਸਮਾਨ ਸੱਤਾ ਮੈਂ ਬੇਨਤੀ ਕਰਾਂ ਅੰਦਰ ਹੁੰਦਿਆਂ ਹੋਇਆਂ ਵੀ ਅਸੀਂ ਰੱਬ ਦੇ ਨਜ਼ਦੀਕ ਪਰਮਾਤਮਾ ਨਾਲ ਇੱਕ ਮਿਕ ਰੋਮ ਰੋਮ ਮੇ ਰਵਿਆ ਰਾਮ ਉਸ ਦੇ ਬਾਵਜੂਦ ਵੀ ਸਾਡੇ ਅੰਦਰੋਂ ਪਰਮਾਤਮਾ ਦੀ ਅਨੁਭਵਤਾ ਨਹੀਂ ਪ੍ਰਗਟ ਨਹੀਂ ਹੋਇਆ। ਇਸ ਕਰਕੇ ਪਰਮੇਸ਼ਵਰ ਦੇ ਕੋਲ ਹੁੰਦਿਆਂ ਹੋਇਆਂ ਵੀ ਅਸੀਂ ਕੀ ਕਹਿੰਦੇ ਹਾਏ ਮਰ ਗਏ ਹਾਏ ਮੈਂ ਬੜਾ ਦੁਖੀ। ਉਹ ਹੈ ਸੱਤ ਚਿੱਦ ਆਨੰਦ ਅਸੀਂ ਮਰਦੇ ਜਾ ਰਹੇ ਪਰ ਮੇਰੇ ਸਾਹਿਬ ਕਹਿੰਦੇ ਨੇ ਉਸ ਪਰਮਾਤਮਾ ਨੂੰ ਗੁਰੂ ਨਾਲ ਜੁੜਿਆ ਪ੍ਰਗਟ ਕਰ ਲਈਦਾ ਜਾਣ ਲਈਦਾ ਫਿਰ ਕਹਿ ਸਕਦੇ ਹਾਂ ਸਗਲ ਦੁੱਧ ਮੈਂ ਘੀਆ ਸਾਰੇ ਦੁੱਧ ਵਿੱਚ ਘਿਓ ਹੈ। ਜੈਸੇ ਤਿਲ ਤਿਲ ਬਾਸ ਭਾਈ ਗੁਰਦਾਸ ਸਾਹਿਬ जैसे तिल तिल बास लीजियत कुसुम ते ताते होत है फुलेल जतन कै मानी है। तमाम फुलां विच खुशबू है पर इतर कड़न दे लई कोई युक्ति वर्तनी पैंदी है कि वो फुलां दी खुशबू नू किसे एक थान ते इतर बना के शीशी विच बंद किया जा सके ते जतन के मानी है। जैसे तो उठाए दूध जामन जमाए मथ संजम सहत कृत प्रगटाए मानी है। भाई गुरदास साहब कहते ने दूध लैके दही बना के रिड़क के मक्खन मक्खन तो घ्यो हाथ विच लियांदा जा सकता है पर जे तरीका ना वरतीए ते दूध ते है पर घ्यो नजर नहीं आता। जैसे तो उठाए दूध उबाल के जैसे तो उठाए दूध जामन जमाए मथ संजम सहत कृत प्रगटाए मानिए। जैसे कुआं खोद कर बसदा तसाए कोठी लज को बहाए डोल कार जल आनी है। धरती विच पानी है पर जे उस धरती दे पानी नू कढ़ना होवे खूह लाउणा पैंदा नलका लगाउणा पैंदा तां किते यतन नाल ओ पानी तक पुजिया जांदा। गुर उपदेश तैसे भावनी भगत पाए घट घट पूरन ब्रह्म पहचानिए। गुरु दा उपदेश ते अंदर भावनी चाहीदी है अंदर भाव चाहिए गुरु के उपदेश नाल प्यार चाहिए उस अनुसार जीवन जीन दी अंदर तमन्ना चाहिए है फिर घट घट विच ओ पूर्ण ब्रह्म पहचानिया जा सकदा। पीर दस्तगीर नू गुरु नानक पातशाह जी यही जवाब दिता सी जद पीर दस्तगीर कहिंदा सी ना रब कित्थे है मेरे साहब आखिया सब थां ते है वह दिसदा क्यों नहीं। साहब कहिंदे ने दुध का कटोरा ते मंगा इहनू दिखा दईए कटोरा दुध दा जांदा। साहब कहिंदे ने हुण मैं तैनू सवाल करदा दस इस दुध विच घिओ है कहिंदा हां है किथे के कहिंदा जी सारे दुध विच। मेरे साहब कहिंदे ने दिसदा नहीं कहिंदा जी जमा के रिड़कना पएगा तां नजर आएगा। साहब कहिंदे ने सुरत नूं भी टिका के उस विच वाहिगुरु नाम दा रेड़का पाउणा पएगा तां ओ वाहिगुरु प्रगट होवेगा। सगल बनस्पत मैं बसंतर सगल दूध मैं किया
ऊच नीच मह जोत समाणी कट कट माधो जिया।
ऊच विच भी जोत है और नीच विच भी जोत है ओ चाहे जात दी गल करिए ऊच जात विच भी है चाहे नीच जात दी गल करिए उस विच भी है चाहे सुंदर फुल्लां दी गल करिए। मैं बेनती करां बसंत चढ़िया फूली बन राए ए जी जंत फूलें हार चित लाए। भलिया इधर बसंत चढ़ी फुल खिड़े इधर तेरे हिरदे विच गुरु के शब्द दी बसंत चढ़ जाए ते किते तेरे हिरदे दा कमल भी खिल जाए खुशबू प्रगट हो जाए। फुलां विच सुंदरता है खुशबू है उत्थे भी परमात्मा पर जिहड़ा कूड़ा करकट है ना मैं बेनती करां बदबू मारन वाला नीवी अवस्था वाला उस विच भी ते परमात्मा है। ऊच नीच मैं जोत समानी भगत नाम देव नू तके पाए मंदरों बाहर कढ़िया गया हुण रब नाल सीधी गल करदे ने ए कहंदे ने तू शूदर है ते भगवान दे मंदर च क्यों आया पर हे मेरे प्रभु तू दस ए शरीर जे शूदर है ते इस शरीर दे मंदर अंदर तू क्यों आया। हीनड़ी जात मेरी जादम राया छीपे के जन्म काहे को आया ए हकीकत है किसे नू नजर आवे या ना आवे जेड़े जात दी गल करदे ने ओ जोत तक नहीं पुजे जेड़े जोत तक पुज जांदे ने ओ जात दे वखरेवियां चों उपर उठ जांदे ने। जात मैं जोत जोत मैं जाता अकल कला भरपूर रहया उस भरपूर परमात्मा नू अनुभव कर दिया। कहंदा भी ऊच नीच मैं जोत समानी घट ਘਾਟ ਮਾਧੋ ਜੀਆ ਹਰ ਘਾਟ ਹਰ ਘੜੇ ਦੇ ਅੰਦਰ ਅਖਰੀ ਅਰਥ ਚਾਹੇ ਉਹ ਮਨੁੱਖ ਦੇ ਸਰੀਰ ਦਾ ਘੜਾ ਪਸ਼ੂ ਪੰਛੀ ਦਾ ਘੜਾ ਮੈਂ ਬੇਨਤੀ ਕਰਾਂ ਧਰਤੀ ਆਕਾਸ਼ ਦਾ ਘੜਾ ਤਮਾਮ ਸੰਸਾਰਕ ਘਾਟ ਦੇ ਅੰਦਰ ਆਪ ਸਮਾਏ ਹੋਇਓ ਇੱਕ ਮਿਕ ਹੋ ਚੁਕੇ ਆਪੇ ਜਲ ਆਪੇ ਥਲ ਥੰਮਣ ਆਪੇ ਕੀਆ ਘਾਟ ਘਾਟ ਬਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਭੈ ਵਿਚਾਰੋ ਵਾਹੋ ਵਾਹੋ ਕਾ ਵੱਡਾ ਤਮਾਸ਼ਾ ਉਹ ਹੈ ਊਚ ਨੀਚ ਮੈਂ ਜੋਤ ਸਮਾਨੀ ਉਹ ਅਕਾਲ ਪੁਰਖ ਵਾਹਿਗੁਰੂ ਊਚ ਨੀਚ ਵਿੱਚ ਸਭ ਥਾਵਾਂ ਤੇ ਸਮਾਇਆ ਹੋਇਆ ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਘੱਟ ਘੱਟ ਮਾਧੋ ਜੀਆ ਉਹ ਮਾਧੋ ਪਰਮੇਸ਼ਵਰ ਵਾਹਿਗੁਰੂ ਉਹ ਹਰ ਇੱਕ ਦੇ ਅੰਦਰ ਸਮਾਇਆ ਹੋਇਆ ਹੈ ਜੀ
ਸੰਤੋ ਘੱਟ ਘੱਟ ਰਹਿਆ ਸਮਾਹਿਓ
ਹਜ਼ੂਰ ਕਹਿੰਦੇ ਨੇ ਐ ਸੰਤੋ ਬੰਦਗੀ ਵਾਲਿਓ ਸਿਮਰਨ ਅਭਿਆਸੀਓ ਗੁਰ ਸ਼ਬਦ ਨਾਲ ਜੁੜੇ ਹੋਇਓ ਅਨੁਭਵ ਕਰੋ ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ ਉਹ ਘੱਟ ਘੱਟ ਵਿੱਚ ਸਮਾਇਆ ਹੋਇਆ ਇਸ ਕਰਕੇ ਇਹ ਬੰਦਗੀ ਸਿਮਰਨ ਅਭਿਆਸੀਓ ਇਸ ਗੱਲ ਨੂੰ ਜਾਣੋ
ਪੂਰਨ ਪੂਰ ਰਹਿਓ ਸਰਬ ਮਹਿ ਜਲ ਥਲ ਰਮਈਆ ਆਹਿਓ
ਪੂਰਨ ਪੂਰ ਰਹਿਓ ਸਰਬ ਮਹਿ ਸਰਬ ਵਿੱਚ ਪੂਰਨ ਹੈ ਥੋੜਾ ਨਹੀਂ ਇਹ ਨਹੀਂ ਵੀ ਜਰਾ ਕੁ ਰੱਬ ਹੈ ਥੋੜਾ ਜਿਹਾ ਕਿਸੇ ਹਿੱਸੇ ਵਿੱਚ ਇੰਜ ਨਹੀਂ ਕਹਿੰਦੇ ਆ ਡੱਬੇ ਵਿੱਚ ਖੰਡ ਹੈ ਡੱਬਾ ਤੇ ਖੰਡ ਨਹੀਂ ਨਾ ਇਹ ਕਹਿ ਸਕਦੇ ਹਾਂ ਇਹ ਨਮਕ ਡੱਬੇ ਵਿੱਚ ਪਰ ਡੱਬਾ ਤੇ ਨਮਕ ਨਹੀਂ ਨਾ ਉਸ ਵਸਤੂ ਦਾ ਉਸ ਵਿੱਚ ਹੋਣਾ ਯਾਨੀ ਡੱਬੇ ਦਾ ਹੋਰ ਹੋਣਾ ਤੇ ਵਸਤੂ ਦਾ ਹੋਰ ਹੋਣਾ ਵੱਖਰੇਵਾਂ ਹੈ ਪਰ ਉਹ ਪਰਮਾਤਮਾ ਇੰਜ ਨਹੀਂ ਵੀ ਇਹ ਸਰੀਰ ਹੋਰ ਹੈ ਤੇ ਪਰਮਾਤਮਾ ਹੋਰ ਹੈ ਨਹੀਂ ਆਪੇ ਨਰ ਆਪੇ ਫੁਨ ਨਾਰੀ ਉਹ ਆਪ ਹੀ ਕੁਦਰਤ ਦੇ ਰੂਪ ਵਿੱਚ ਸਰੀਰ ਬਣ ਉਸ ਅੰਦਰ ਆਪਣੀ ਸ਼ਕਤੀ ਦੇ ਰੂਪ ਵਿੱਚ ਪਰਮਾਤਮਾ ਰੋਮ ਰੋਮ ਵਿੱਚ ਆਪ ਰਮਿਆ ਹੋਇਆ ਇਸ ਕਰਕੇ ਹਜ਼ੂਰ ਕਹਿੰਦੇ ਨੇ ਪੂਰਨ ਪੂਰ ਰਹਿਓ ਸਰਬ ਮੈਂ ਜਲ ਥਲ ਰਮਈਆ ਆਹਿਓ ਇਹ ਨਹੀਂ ਵੀ ਪਾਣੀ ਹੋਰ ਹੈ ਤੇ ਪਾਣੀ ਦੇ ਵਿੱਚ ਕਿਤੇ ਹੋਰ ਹੈ ਨਹੀਂ ਆਪੇ ਜਲ ਆਪੇ ਥਲ ਥੰਮਣ ਧਰਤੀ ਆਪ ਧਰਤੀ ਨੂੰ ਟਕਾਉਣ ਵਾਲਾ ਆਪ ਧਰਤੀ ਦੇ ਜ਼ਰਰੇ ਜ਼ਰਰੇ ਵਿੱਚ ਮੈਂ ਬੇਨਤੀ ਕਰਾਂ ਉਹ ਪਰਮਾਤਮਾ ਆਪ ਹੀ ਰਮਿਆ ਹੋਇਆ ਹੈ ਜੀ ਸ਼ਬਦ ਦੇ ਕੇਂਦਰੀ ਭਾਵ ਨੂੰ ਸੂਚਕ ਰਹਾਉ ਦਾ ਉਚਾਰਨ ਮੇਰੇ ਸਾਹਿਬ ਜੀ ਕੀਤਾ ਹੈ ਜੀ
ਗੁਣ ਨਿਧਾਨ ਨਾਨਕ ਜਸ ਗਾਵੇ ਸਤ ਗੁਰ ਭਰਮ ਚੁਕਾਇਓ
ਵਿੱਚ ਇੱਕ ਭਰਮ ਹੈ ਭੁਲੇਖਾ ਹੈ ਵੀ ਇਹ ਮੈਂ ਹਾਂ ਇਹ ਤੂੰ ਹੈ ਇਹ ਬਨ ਹੈ ਇਹ ਪਰਬਤ ਹੈ ਇਹ ਪੱਥਰ ਹੈ ਇਹ ਪਹਾੜ ਹੈ ਇਹ ਭਰਮ ਹੈ ਵਸਤੂ ਨਜ਼ਰ ਆਉਂਦੀ ਏ ਉਸ ਦਾ ਅਧਿਸ਼ਠਾਨ ਆਧਾਰ ਉਹ ਨਜ਼ਰ ਨਹੀਂ ਆਉਂਦਾ ਇਹਨੂੰ ਭਰਮ ਕਹਿੰਦੇ ਨੇ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ ਇਹਨੂੰ ਭਰਮ ਕਹਿੰਦੇ ਨੇ ਅਸੀਂ ਮਨੌਤ ਇੰਨੀ ਕੁ ਪੱਕੀ ਮੰਨ ਲਈ ਇੰਨੀ ਕੁ ਪੱਕੀ ਮੰਨ ਲਈ ਦਿਨ ਰਾਤ ਸੁਣਦੇ ਵੀ ਹਾਂ ਵੀ ਰੱਬ ਰਮਿਆ ਹੋਇਆ ਮੇਰੇ ਵਿੱਚ ਦੂਸਰੇ ਵਿੱਚ ਸਭ ਵਿੱਚ ਹੈ ਇਸ ਦੇ ਬਾਵਜੂਦ ਉਹ ਭਰਮ ਦਾ ਇੱਕ ਪਰਦਾ ਐਸਾ ਪੈ ਗਿਆ ਉਹ ਮਨੌਤ ਵਿੱਚ ਮਨ ਵਿੱਚ ਗੱਲ ਪੱਕੀ ਬੈਠ ਗਈ ਏ ਬਸ ਉਹ ਸੰਸਾਰ ਦੀ ਦ੍ਰਿੜਤਾ ਇਤਨੀ ਅੰਦਰ ਹੋ ਗਈ ਏ ਸਤਿਗੁਰੂ ਮਿਲਣ ਤੇ ਭਰਮ ਚੁੱਕਿਆ ਜਾਂਦਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਭਾਈ ਮਹਾਨੰਦ ਜੀ ਆਏ ਪੁੱਛਿਆ ਮਹਾਰਾਜ ਇਸ ਜੰਮਣ ਮਰਨ ਦੇ ਚੱਕਰ ਤੋਂ ਕਿਵੇਂ ਮੁਕਤੀ ਮਿਲੇ ਤੇ ਸਤਿਗੁਰੂ ਜੀ ਕਿਹਾ ਸੀ ਇਤਿਹਾਸਕਾਰ ਦੇ ਬੋਲ ਆਪਣਾ ਜਬ ਸਰੂਪ ਪਛਾਣੋ ਜਨਮ ਮਰਨ ਤਬ ਬੰਧਨ ਹਾਨੋ ਜਿਸ ਦਿਨ ਆਪਣੇ ਸਵਰੂਪ ਨੂੰ ਪਛਾਣੋਗੇ, ਆਪਣਾ ਅਸਲੀ ਸਰੂਪ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਤੱਕ ਪੁੱਜੋਗੇ, ਉਸ ਦਿਨ ਜੰਮਣ ਮਰਨ ਦੇ ਬੰਧਨ ਤੋਂ ਮੁਕਤ ਹੋ ਜਾਓਗੇ। ਮਹਾਰਾਜ ਅਗਲਾ ਸਵਾਲ ਕੀਤਾ, ਮਹਾਰਾਜ ਆਪਣਾ ਸਰੂਪ ਕਿਵੇਂ ਪਹਿਚਾਨੀ ਹੈ? ਧਿਆਨ ਚ ਰੱਖਿਓ, ਕਿਤੇ ਗੱਲ ਹੋ ਗਈ ਨਾ ਵੀ ਸਰੂਪ ਪਹਿਚਾਨੋ, ਪਰ ਅੱਗੋਂ ਸਵਾਲ ਕੀਤਾ ਆਪਣਾ ਸਰੂਪ ਕਿਵੇਂ ਪਹਿਚਾਨੀ ਹੈ? ਤੇ ਸਤਿਗੁਰੂ ਕਹਿਣ ਲੱਗੇ, ਇੱਕ ਤੇ ਹੈ ਗੁਰਬਾਣੀ ਦੀ ਕਥਾ ਕੀਰਤਨ ਤੇ ਪਾਠ ਰਾਹੀਂ ਗੁਰੂ ਉਪਦੇਸ਼ ਨਾਲ ਜੁੜਨਾ, ਤੇ ਦੂਜੀ ਗੱਲ ਸਤਿਗੁਰੂ ਦੇ ਦਰ ਘਰ ਦੀ ਸੇਵਾ ਕਰਨਾ, ਅੰਦਰਲੀ ਮੈਲ ਤੇ ਪਾਪ ਧੋਤੇ ਜਾਣਗੇ। ਮੈਂ ਬੇਨਤੀ ਕਰਾਂ, ਮੈਂ ਦੇਖਦਾ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਆ ਜਾਂਦੇ, ਕਿਵੇਂ ਗੁਰੂ ਕੇ ਸ਼ਬਦ ਦਾ ਸਤਿਕਾਰ ਕਰਦਿਆਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਨਾਲ ਜੁੜਦਿਆਂ ਐਨ ਇੱਕ ਟਿਕ ਹੋ ਕੇ ਕੀਰਤਨ ਸੁਣਦੇ। ਮੰਜੀ ਸਾਹਿਬ ਦੀਵਾਨ ਹਾਲਤ ਚ ਵੇਖੀਏ ਤਾਂ ਸੰਗਤਾਂ ਗੁਰੂ ਕੇ ਸ਼ਬਦ ਵਿਚਾਰ ਨਾਲ ਜੁੜਦੀਆਂ, ਜਦੋਂ ਸੇਵਾ ਵੱਲ ਵੇਖੀਏ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਲੰਗਰ ਵਿੱਚ ਕਿਵੇਂ ਸ਼ਰਧਾ ਭਾਵਨਾ ਨਾਲ ਸੇਵਾ ਵਿੱਚ ਸੰਗਤਾਂ ਜੁੜਦੀਆਂ। ਮੈਂ ਬੇਨਤੀ ਕਰਾਂਗਾ ਜਿਨ੍ਹਾਂ ਨੂੰ ਪਤਾ ਹੈ ਨਾ ਵੀ ਇਕੱਲਾ ਸ਼ਬਦ ਕੀਰਤਨ ਜਾਂ ਪਾਠ ਤੱਕ ਹੀ ਸੀਮਤ ਨਹੀਂ ਰਹਿਣਾ, ਇਹ ਹੈ ਸਿਮਰਨ ਦਾ ਇੱਕ ਪੰਖ ਤੇ ਦੂਸਰਾ ਹੈ ਸੇਵਾ ਦਾ ਦੂਸਰਾ ਪੰਖ। ਜਿਸ ਪੰਖੀ ਦੇ ਦੋਵੇਂ ਪੰਖ ਨੇ ਉਹ ਆਕਾਸ਼ ਵਿੱਚ ਉੱਡ ਸਕਦਾ, ਜਿਸ ਕੋਲ ਸੇਵਾ ਤੇ ਸਿਮਰਨ ਦੇ ਦੋਵੇਂ ਖੰਭ ਨੇ ਉਹ ਆਤਮਕ ਉਡਾਰੀ ਮਾਰ ਸਕਦਾ। ਕਿਉਂਕਿ ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਇਹ ਸੱਚ ਹੈ, ਮਨ ਨਿਰਮਲ ਸੇਵਾ ਨਾਲ ਹੁੰਦਾ। ਜਿੰਨੀ ਸ਼ਰਧਾ ਭਾਵਨਾ ਨਾਲ ਜਿਹੜੇ ਇੱਥੋਂ ਦੇ ਵਸਨੀਕ ਨੇ ਜਾਂ ਸੰਗਤਾਂ ਇੱਥੇ ਆਉਂਦੀਆਂ, ਉਹ ਚਾਹੁੰਦੀਆਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੀ ਸੇਵਾ ਮਿਲ ਗਈ, ਤੇ ਜਿਹੜੇ ਹੋਰ ਕਿਸੇ ਥਾਵਾਂ ਤੇ ਰਹਿੰਦੇ ਨੇ ਉਹ ਆਪਣੇ ਆਪਣੇ ਸਥਾਨਾਂ ਤੇ ਗੁਰੂ ਘਰ ਜਾ ਸੇਵਾ ਨਿਭਾਉਂਦੇ ਨੇ। ਇਹ ਸੱਚ ਹੈ, ਸੇਵਾ ਕਰਦਿਆਂ ਕਰਦਿਆਂ ਮਨ ਦੀ ਮੈਲ ਉਹ ਧੋਤੀ ਜਾਂਦੀ, ਜਿਵੇਂ ਜਿਵੇਂ ਮਨ ਨਿਰਮਲ ਹੁੰਦਾ ਤਿਵੇਂ ਤਿਵੇਂ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਕਹਿੰਦਿਆਂ ਤੇ ਵਾਹਿਗੁਰੂ ਦੀ ਹੋਂਦ ਦਾ ਉਪਦੇਸ਼ ਸੁਣਦਿਆਂ ਸੁਣਦਿਆਂ ਉਹ ਅੰਦਰ ਦੀ ਸੁਰਤ ਵਿੱਚ ਟਿਕ ਜਾਂਦਾ, ਫਿਰ ਜੰਮਣ ਮਰਨ ਦੇ ਬੰਧਨ ਕਿੱਥੋਂ ਰਹਿ ਜਾਂਦੇ। ਇਸ ਕਰਕੇ ਹਜ਼ੂਰ ਕਹਿਣ ਲੱਗੇ, ਕਿਰਪਾ ਹੋਈ ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਓ, ਸਤਿਗੁਰੂ ਦਾ ਸੰਗ ਕੀਤਾ ਸੇਵਾ ਰਾਹੀਂ ਸਿਮਰਨ ਰਾਹੀਂ ਉਹਨਾਂ ਨੇ ਸਾਡਾ ਭੁਲੇਖਾ ਚੁਕਾ ਦਿੱਤਾ, ਅੰਦਰੋਂ ਭਰਮ ਭਰਮ ਕੇ ਛੌੜ ਕੱਟੇ ਗਏ, ਤੇ ਫਿਰ ਕੀ ਕਰਦਾ ਗੁਣ ਨਿਧਾਨ, ਉਹ ਹੈ ਗੁਣਾਂ ਦਾ ਖਜ਼ਾਨਾ, ਉਹ ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ ਤੇ ਪਾਵਨ ਉਪਦੇਸ਼। ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ। ਉਸ ਵਾਹਿਗੁਰੂ ਦੇ ਅਨੰਤ ਗੁਣਾਂ ਨੂੰ ਮੈਂ ਬੇਨਤੀ ਕਰਾਂ ਗਾਉਂਦਾ, ਤੇ ਫਿਰ ਅੰਦਰੋਂ ਭੁਲੇਖਾ ਨਹੀਂ ਰਹਿ ਜਾਂਦਾ ਵੀ ਰੱਬ ਕਿਤੇ ਹੋਰ ਹੈ, ਇਹ ਭੁਲੇਖ ਹੈ, ਜਾਂ ਰੱਬ ਹੈ ਹੀ ਨਹੀਂ। ਮੈਂ ਬੇਨਤੀ ਕਰਾਂ, ਦੋ ਤਰ੍ਹਾਂ ਦੇ ਸੰਸਾਰੀ ਲੋਕ ਭੁਲੇਖੇ ਦੇ ਕਾਰਨ ਆਪਣੀ ਬਿਰਤੀ ਬਣਾ ਲੈਂਦੇ ਨੇ। ਇੱਕ ਤੇ ਉਹ ਨੇ ਜਿਹੜੇ ਵਿਪਰਜੇ ਮਤ ਦੇ ਮਾਲਕ ਬਣ ਜਾਂਦੇ ਨੇ, ਕਹਿੰਦੇ ਨੇ ਰੱਬ ਹੈ ਹੀ ਨਹੀਂ। ਧਿਆਨ ਚ ਰੱਖਿਓ, ਇੱਕ ਉਹ ਨੇ ਉਹ ਕਹਿੰਦੇ ਨੇ ਰੱਬ ਹੈ ਤੇ ਸਹੀ, ਕੋਈ ਕਿਸੇ ਦਿਸ਼ਾ ਵਿੱਚ ਮੰਨੀ ਬੈਠਾ, ਪੱਛਮ ਦੇਸ਼, ਕੋਈ ਉੱਤਰ ਦੇਸ਼, ਕੋਈ ਪੂਰਬ ਦੇਸ਼, ਕੋਈ ਮੈਂ ਬੇਨਤੀ ਕਰਾਂ ਕਿਸੇ ਹੋਰ ਟਿਕਾਣੇ ਸੱਤਵੇਂ ਆਕਾਸ਼ ਵਿੱਚ ਨਹੀਂ। ਉਹ ਪਰਮਾਤਮਾ ਸਰਵੱਤਰ ਹੈ, ਉਸ ਨੂੰ ਇੱਕ ਦੇਸ਼ੀ ਨਾ ਬਣਾਇਓ, ਉਹ ਭਰਮ ਚੁੱਕ ਜਾਂਦਾ ਹੈ। ਰੱਬ ਹੈ ਤੇ ਸਹੀ ਪਰ ਕਿਤੇ ਹੋਰ ਨਹੀਂ। ਜੀਵਨ ਮੈਂ, ਕਲਗੀਧਰ ਪਾਤਸ਼ਾਹ ਜੀ, ਜੀਵਨ ਮੈਂ, ਜਲ ਮੈਂ, ਥਲ ਮੈਂ, ਸਭ ਰੂਪਣ ਮੈਂ, ਸਭ ਭੂਪਣ ਮਾਹੀ, ਸੂਰਜ ਮੈਂ, ਸ਼ਸ ਮੈਂ, ਨਭ ਮੈਂ, ਜਹਾਂ ਦੇਖੋ ਤਹਾਂ ਚਿਤ ਲਾਏ ਤਹਾਂ ਹੀ, ਪਾਵਕ ਮੈਂ ਔਰ ਪੌਣ ਹੂੰ ਮੈਂ, ਸੋ ਪ੍ਰਿਥਵੀ ਤਲ ਮੈਂ ਕਹਾਂ ਜਹ ਨਾਹੀ, ਵਿਆਪਕ ਹੈ ਸਭ ਹੀ ਕੇ ਵਿਖੇ, ਕੱਛ ਪਾਹਣ ਮੈਂ ਪਰਮੇਸ਼ਰ ਨਾਹੀ। ਉਸ ਨੂੰ ਕਿਸੇ ਇੱਕ ਥਾਂ ਤੇ ਇੱਕ ਮੂਰਤੀ ਵਿੱਚ ਕਿਸੇ ਇੱਕ ਜਗ੍ਹਾ ਤੇ ਹੀ ਨਾ ਜਾਣਿਓ, ਉਹ ਤੇ ਸਰਬੱਤਰ ਵਿਆਪਕ ਹੈ। ਇਹ ਗੁਰੂ ਨੇ ਸਾਡਾ ਭੁਲੇਖਾ ਦੂਰ ਕਰ ਦਿੱਤਾ ਜੀ।
ਸਰਬ ਨਿਵਾਸੀ ਸਦਾ ਅਲੇਪਾ, ਸਭ ਮਹਿ ਰਹਿਆ ਸਮਾਇਓ।
ਉਹਦੇ ਦੋ ਵਿਸ਼ੇਸ਼ ਗੁਣ ਹੋਰ ਨੇ, ਸਰਬ ਨਿਵਾਸੀ, ਸਦਾ ਅਲੇਪਾ, ਸਭ ਵਿੱਚ ਨਿਵਾਸ ਰੱਖਦਾ ਪਰ ਸਭ ਤੋਂ ਨਿਰਲੇਪ ਹੈ, ਬੱਚੇ ਵਿੱਚ ਹੈ ਪਰ ਬੱਚਾ ਨਹੀਂ, ਜਵਾਨ ਵਿੱਚ ਹੈ ਪਰ ਉਹ ਜਵਾਨ ਨਹੀਂ, ਜਵਾਨ ਬੁੱਢਾ ਹੋ ਗਿਆ ਪਰ ਰੱਬ ਬੁੱਢਾ ਨਹੀਂ ਹੋਇਆ। ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ, ਨਾ ਇਹੋ ਬੁੱਢਾ ਨਾ ਇਹੋ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ। ਬੰਦਾ ਕਹਿ ਸਕਦਾ ਹਾਏ ਮੈਂ ਬੜਾ ਦੁਖੀ, ਪਰ ਅੰਦਰ ਰਹਿੰਦਾ ਰੱਬ ਇਸ ਸਰੀਰ ਵਿੱਚ ਰਹਿੰਦਾ ਹੋਇਆ ਨਿਰਲੇਪ ਹੈ। ਧਿਆਨ 'ਚ ਰੱਖ ਲਿਓ, ਬੰਦਾ ਪਾਪੀ ਹੋ ਸਕਦਾ ਪਰ ਰੱਬ ਨਹੀਂ। ਮੈਂ ਬੇਨਤੀ ਕਰਾਂ, ਮਨੁੱਖ ਦੀ ਦਸ਼ਾ ਬਦਤਰ ਹੋ ਸਕਦੀ ਹੈ ਪਰ ਅੰਦਰ ਬੈਠਾ ਨਹੀਂ। ਬੰਦਾ ਚੋਰ ਹੋ ਸਕਦਾ ਪਰ ਅੰਦਰ ਦਾ ਬੈਠਾ ਨਹੀਂ, ਉਹ ਨਿਰਲੇਪ ਹੈ, ਸਰਬ ਨਿਵਾਸੀ, ਸਦਾ ਲੇਪਾ। ਆਕਾਸ਼ ਵਿੱਚੋਂ ਸੂਰਜ ਦੀ ਕਿਰਨ ਥਾਂ ਥਾਂ 'ਤੇ ਪੈਂਦੀ ਹੈ, ਚਮਨ 'ਤੇ ਵੀ ਪੈਂਦੀ ਹੈ, ਗੰਦਿਆਂ ਨਾਲਿਆਂ 'ਤੇ ਵੀ ਪੈਂਦੀ ਹੈ, ਪਰ ਸੂਰਜ ਨਾ ਗੰਦਾ ਹੁੰਦਾ ਨਾ ਚਮਨ ਨਾਲ ਮਿਲ ਕੇ ਕੋਈ ਖੁਸ਼ਬੂਵਾਨ ਹੁੰਦਾ, ਉਹ 'ਤੇ ਇੱਕ ਸਾਰਤਾ ਨਾਲ ਜਿਵੇਂ ਸਾਰੇ ਪ੍ਰਕਾਸ਼ 'ਤੇ ਵੰਡਦਾ ਪਰ ਸਭ ਤੋਂ ਨਿਰਲੇਪ ਰਹਿੰਦਾ। ਇਸ ਢੰਗ ਨਾਲ ਸਰਬ ਨਿਵਾਸੀ, ਸਦਾ ਅਲੇਪਾ, ਸਦਾ ਅਲੇਪਾ, ਸਭ ਮੈਂ ਰਿਹਾ ਸਮਾਇਓ, ਉਹ ਸਾਰਿਆਂ ਵਿੱਚ ਸਮਾਇਆ ਹੋਇਆ। ਬਸ ਉਸ ਅਵਸਥਾ ਵਿੱਚ ਉਸ ਵਾਹਿਗੁਰੂ ਨੂੰ ਮੈਂ ਬੇਨਤੀ ਕਰਾਂ, ਅਨੁਭਵ ਕਰਦਿਆਂ ਆਪਣਾ ਜੀਵਨ ਵਾਹਿਗੁਰੂ ਜੀ ਨਾਲ ਇੱਕਮਿਕ ਕਰਨਾ। ਇਹ ਹੈ ਪਰਮੇਸ਼ਵਰ ਦਾ ਪੂਰਨ ਗਿਆਨ। ਮੈਂ ਬੇਨਤੀ ਕਰਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਸ ਅਕਾਲ ਪੁਰਖ ਦਾ ਪੂਰਨ ਗਿਆਨ ਦਿੱਤਾ। ਅਗਰ ਇਨ ਬਿਨ ਉਪਦੇਸ਼ ਅਨੁਸਾਰ ਸਵਾਸ, ਸਵਾਸਾਂ ਵਿੱਚ ਨਾਮ ਅਤੇ ਨਾਮ ਵਿੱਚ ਵਾਹਿਗੁਰੂ ਦੀ ਹੋਣ ਦਾ ਅਨੁਭਵ ਸੁਰਤ ਕਰ ਲਵੇ, ਸੁਰਤ ਸਵਾਸਾਂ ਰਾਹੀਂ ਨਾਮ ਜਪਦਿਆਂ, ਨਾਮ ਵਿੱਚ ਗੁਰੂ ਕੇ ਉਪਦੇਸ਼ ਰਾਹੀਂ ਨਾਮੀ ਦੀ ਹੋਂਦ ਦਾ ਅਨੁਭਵ ਕਰਦਿਆਂ ਅਗਰ ਜੀਵਨ ਬਤੀਤ ਕਰੇ ਤੇ ਵਾਹਿਗੁਰੂ ਜੀ ਨਾਲ ਇੱਕ ਮਿਗਤਾ ਹੋ ਜਾਂਦੀ ਹੈ। ਫਿਰ ਇਹ ਨਹੀਂ ਆਖੇਗਾ ਵੀ ਮੈਂ ਨਾਮ ਜਪਿਆ, ਨਹੀਂ ਇਹ ਨਹੀਂ ਕਹੇਗਾ ਮੈਂ ਗਿਆਨੀ ਬਣ ਗਿਆ। ਜੇ ਮੈਂ ਤੇ ਗਿਆਨੀ ਕੀ, ਜੇ ਮੈਂ ਹੈ ਤੇ ਨਾਮ ਕੀ ਜਪਿਆ। ਹਉ ਮੈਂ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਜੈਸੇ ਕੁੰਭ ਉਦਕ ਪੂਰ ਆਨਿਓ ਤਬ ਉਹ ਭਿੰਨ ਦ੍ਰਿਸ਼ਟੋ। ਘੜਾ ਪਾਣੀ ਦਾ ਸਾਗਰ ਤੋਂ ਭਰਿਆ, ਨੱਕੋ ਨੱਕ ਭਰਿਆ, ਪਰ ਸਤਿਗੁਰੂ ਇੱਕ ਗੱਲ ਕਹਿੰਦੇ ਨੇ ਉਹ ਘੜਾ ਅੰਦਰੋਂ ਤੇ ਭਰਿਆ ਪਰ ਬਾਹਰੋਂ ਖਾਲੀ ਹੈ, ਬਾਹਰ ਪਾਣੀ ਨਹੀਂ ਹੈ। ਕੀ ਕਰਨਾ ਚਾਹੀਦਾ? ਨੱਕੋ ਨੱਕ ਭਰੇ ਹੋਏ ਘੜੇ ਦੇ ਪਾਣੀ ਨੂੰ ਅਸੀਂ ਕਹੀਏ ਵੀ ਇਹ ਘੜਾ ਭਰਿਆ ਅੰਦਰੋਂ, ਬਾਹਰੋਂ ਨਹੀਂ। ਬਾਹਰੋਂ ਭਰਨਾ ਹੋਵੇ ਤਾਂ ਕੀ ਕਰਨਾ ਪਏਗਾ? ਵੀ ਘੜੇ ਦੇ ਅੰਦਰ ਵੀ ਪਾਣੀ, ਬਾਹਰ ਵੀ ਪਾਣੀ। ਹਜ਼ੂਰ ਤਰੀਕਾ ਬੜਾ ਸੁੰਦਰ ਦੱਸਦੇ ਨੇ, ਸਿੰਪਲ ਜਿਹਾ ਤਰੀਕਾ ਹੈ। ਜੈਸੇ ਕੁੰਭ ਉਦਕ ਪੂਰ ਆਨਿਓ ਤਬ ਉਹ ਭਿੰਨ ਦ੍ਰਿਸ਼ਟੋ, ਕਹੋ ਨਾਨਕ ਕੁੰਭ ਜਲੈ ਮੈਂ ਡਾਰਿਓ, ਅੰਬੈ ਅੰਬ ਮਿਲੋ। ਚੁੱਕੋ ਘੜਾ ਜਿਹੜੇ ਸਾਗਰ ਚੋਂ ਭਰਿਆ ਜੇ ਉਸੇ ਵਿੱਚ ਹੀ ਸੁੱਟ ਦਿਓ। ਹੁਣ ਅੰਦਰ ਵੀ ਪਾਣੀ, ਘੜੇ ਦੇ ਬਾਹਰ ਵੀ ਪਾਣੀ। ਜਿਸ ਵਾਹਿਗੁਰੂ ਦੇ ਨਾਮ ਨੂੰ ਅਸੀਂ ਜਪਦਿਆਂ ਜਪਦਿਆਂ ਆਪਣੀ ਸੁਰਤ ਵਿੱਚ ਟਿਕਾਇਆ, ਸੁਰਤ ਬਾਹਰ ਨਿਕਲੇ ਤੇ ਬਾਹਰ ਵੀ ਉਹੀ ਵਾਹਿਗੁਰੂ ਨਾਲ ਸੁਰਤ ਜੁੜੀ ਰਹੇ, ਅੰਤਰ ਬਸੇ ਬਾਹਰ ਵੀ ਉਹੀ, ਫਿਰ ਮੈਂ ਕਿੱਥੇ ਰਹਿ ਗਈ? ਬਸ ਉਸ ਢੰਗ ਨਾਲ ਵਾਹਿਗੁਰੂ ਜੀ ਦੀ ਹੋਂਦ ਨਾਲ ਉਹ ਜੁੜ ਜਾਂਦਾ ਹੈ ਜੀ। ਇੱਥੋਂ ਤੱਕ ਅੱਜ ਦੇ ਪਾਵਨ ਹੁਕਮ ਦੀ ਵਿਚਾਰ, ਅੱਗੋਂ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਦਾ ਅਸੀਂ ਪਾਵਨ ਉਪਦੇਸ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 740 ਅੰਗ ਤੋਂ ਸ਼ਰਵਨ ਕਰੀਏ ਜੀ।
ਸੂਹੀ ਮਹੱਲਾ ਪੰਜਵਾਂ, ਕਵਨ ਕਾਜ ਮਾਇਆ ਵਡਿਆਈ।
ਸੂਹੀ ਰਾਗ ਦਾ ਸ਼ਬਦ ਹੈ, ਪੰਚਮ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਕਵਨ ਕਾਜ, ਇਹ ਕਿਹੜੇ ਕੰਮ ਆਏਗੀ ਮਾਇਆ ਵਡਿਆਈ? ਮਾਇਆ ਦਾ ਹੋਣਾ ਗੁਣਾ ਨਹੀਂ, ਮਾਇਆ ਨਾਲ ਕਿਸੇ ਸੰਸਾਰਿਕ ਪੱਧਰ ਤੋਂ ਉੱਚਾ ਉੱਠ ਜਾਣਾ ਵੀ ਗੁਣਾ ਨਹੀਂ।
ਪਰ ਉਸ ਮਾਇਆ ਦੀ ਵਡਿਆਈ ਨਾਲ ਜੁੜ ਕੇ ਹੰਕਾਰ ਵਿੱਚ ਭਰ ਜਾਣਾ ਅਤੇ ਰੱਬ ਭੁੱਲ ਜਾਣਾ ਅਤੇ ਨਾਮ ਦੀ ਵਡਿਆਈ ਪ੍ਰਾਪਤ ਕਰਨ ਦੀ ਇੱਛਾ ਹੀ ਨਾ ਰੱਖਣੀ। ਉਹਨਾਂ ਨੂੰ ਸਮਝਾਇਆ ਵੀ ਭਲਿਆ ਤੂੰ ਇਸ ਮਾਇਆ ਦੀ ਸ਼ੋਭਾ ਵਿੱਚ ਮਾਇਆ ਦੇ ਵਡਾਤਪਣ ਵਿੱਚ ਜ਼ਿੰਦਗੀ ਬਤੀਤ ਕਰਦੈ, ਇਹ ਕਿਹੜੇ ਕੰਮ ਆਏਗੀ? ਚੂੰਕਿ ਭਾਈ ਭੈਣ ਭਾਂਜੇ ਭਤੀਜੇ ਪੀਰ ਮੇਨਾ ਕਹੁ ਸੰਪਤ ਹਜ਼ਾਰੋਂ ਧਰੀ ਰਹੇਗੀ ਮਕਾਨ ਮੇ ਚੰਪਕ ਚੰਬੇਲੀ ਚੋਆ ਚੰਦਨ ਚੜਾਵੇ ਚਾਰ ਚੀਰ ਚੀਰ ਚੀਲ ਕਾਗ ਖਾਵੇ ਗੋ ਮੈਦਾਨ ਮੇ ਕੇਸਰੀ ਨਿਹਾਲ ਖਿਆਲ ਕਾਲ ਕੋ ਨਾ ਇਹਦੇ ਮੂੜ ਜੇ ਤੋ ਵੱਡੋ ਹੋਏ ਤੇ ਤੋ ਮੂਏ ਸੋ ਜਹਾਨ ਮੇ ਜਾਮਨੀ ਬਸੇਰਾ ਹੈ ਬਖੇਰਾ ਕਿਉਂ ਘਨੇਰਾ ਕੀਨ ਅੰਤ ਕੋ ਤੋ ਡੇਰਾ ਤੇਰਾ ਲਾਗੇ ਗੋ ਮਸਾਨ ਮੇ ਕਵਨ ਕਾਜ ਮਾਇਆ ਵਡਿਆਈ ਚੂਕੇ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਇਹ ਸੰਸਾਰ ਤੇ ਅੱਖਾਂ ਨਾਲ ਉਹ ਲੋਕ ਵੀ ਦੇਖੇ ਜਿਹੜੇ ਇੱਕ ਦਿਨ ਰਾਜੇ ਸੀ ਭਖਾਰੀਆਂ ਤੋਂ ਵੀ ਬਾਤਰ ਦਸ਼ਾਓਗੇ। ਇਹ ਪਤਾ ਨਹੀਂ ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਹੋ ਚੇਰੀ ਹਸਤੋ ਜਾਏ ਸੋ ਰੋਵਤ ਆਵੇ ਰੋਵਤ ਜਾਏ ਸੋ ਹੱਸੈ ਬਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੈ ਜਲ ਤੇ ਥਲ ਕਰ ਥਲ ਤੇ ਕੂਆਂ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ। ਪਤਾ ਨਹੀਂ ਹੈ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ। ਕਦੋਂ ਮਾਲਕ ਨੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ। ਇਸ ਕਰਕੇ ਕਵਨ ਕਾਜ ਮਾਇਆ ਵਡਿਆਈ ਮੈਂ ਬੇਨਤੀ ਕਰਾਂਗਾ ਜਿਨ ਵਡਿਆਈ ਤੇਰੇ ਨਾਮ ਕੀ, ਇੱਕ ਹੈ ਮਾਇਆ ਵਡਿਆਈ ਇੱਕ ਹੈ ਨਾਮ ਦੀ ਵਡਿਆਈ, ਜਿਨ ਵਡਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ, ਜਿਨ੍ਹਾਂ ਨੂੰ ਨਾਮ ਦੀ ਵਡਿਆਈ ਮਿਲ ਜਾਂਦੀ ਹੈ, ਮੈਂ ਬੇਨਤੀ ਕਰਾਂ ਉਸ ਵਡਿਆਈ ਨੂੰ ਕੋਈ ਮੇਟ ਨਹੀਂ ਸਕਦਾ ਜਿਸ ਪਤ ਰੱਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ। ਪਰ ਇਹ ਮਾਇਆ ਦੀ ਵਡਿਆਈ ਕਿਸ ਕੰਮ ਹੈ, ਹਜ਼ੂਰ ਅੱਗੇ ਫੁਰਮਾਨ ਕਰਦੇ ਹਨ ਜੀ
ਜਾ ਕੋ ਬਿਨ ਸਤ ਬਾਰ ਨਾ ਕਾਈ,
ਜਿਸ ਦੇ ਬਿਨਸਦਿਆਂ ਨਸ਼ਟ ਹੁੰਦਿਆਂ ਦੇਰ ਨਹੀਂ ਲੱਗਦੀ ਸਮਾਂ ਨਹੀਂ ਲੱਗਦਾ ਵੀ ਕਦੋਂ ਮਾਇਆ ਦੀ ਵਡਿਆਈ ਚਲੀ ਜਾਣੀ। ਦੋ ਹੀ ਪੱਖ ਨੇ ਧਿਆਨ ਚ ਰੱਖਿਓ, ਜਾਂ ਤੇ ਮਾਇਆਵੀ ਪੱਖ ਦੀ ਵਡਿਆਈ ਇੱਥੋਂ ਚਲੀ ਗਈ ਜੀਵਨ ਕਾਲ ਵਿੱਚ, ਤੇ ਜਾਂ ਜੀਵਨ ਚਲਾ ਗਿਆ ਮਾਇਆ ਇੱਥੇ ਰਹਿ ਗਈ, ਉਹ ਕਿਸ ਕੰਮ ਆਈ? ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ। ਅਗਰ ਲਿਵ ਵਾਹਿਗੁਰੂ ਜੀ ਨਾਲ ਜੁੜ ਜਾਏ, ਸੁਰਤ ਜੁੜ ਜਾਏ, ਫਿਰ ਕਹਿ ਸਕਦੇ ਹਾਂ ਉਹ ਆੜ ਦਾਮ ਕੋ ਛਿਪਰੋ ਹੋਇਓ ਲਖੀ ਨਾ, ਕਿਸ ਕਹਿ ਸਕਦੇ ਹਾਂ ਫਿਰ ਜਿਸ ਨੂੰ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚਹੋਂ ਕੁੰਟ ਮਾਨੈ। ਇਸ ਕਰਕੇ ਇਹ ਮਾਇਆ ਦੀ ਵਡਿਆਈ ਹਜ਼ੂਰ ਕਹਿੰਦੇ ਨੇ ਬਿਨਸਦਿਆਂ ਨਸ਼ਟ ਹੁੰਦਿਆਂ ਦੇਰ ਨਹੀਂ ਲੱਗਦੀ ਹੈ ਜੀ।
ਇਹੋ ਸੁਪਨਾ ਸੋਵਤ ਨਹੀਂ ਜਾਣੈ ਅਚੇਤ ਬਿਵਸਥਾ ਮਹਿਲ ਪਟਾਨੈ।
ਇਹ ਸੁਪਨਾ ਹੈ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲੱਗੈ ਗਵਾਰ। ਭਲਿਆ ਇੱਕ ਵਿਚਾਰ ਕਰਕੇ ਦੇਖ ਇਹ ਸੁਪਨਾ ਹੈ, ਹੈ ਤੇ ਸਵੈਪਣਾ ਆਪਣੇ ਖਿਆਲ ਹੈ, ਹੋਰ ਕੁਛ ਨਹੀਂ ਹੈ। ਬਾਜ਼ਾਰ ਨਹੀਂ ਬਣਿਆ, ਉੱਥੇ ਕੋਈ ਕਾਰੋਬਾਰ ਨਹੀਂ ਬਣਿਆ। ਜਿਉਂ ਸੁਪਨਾ ਹੋਏ ਬੈਸਤ ਰਾਜਾ ਨੇਤਰ ਪਸਾਰੈ ਤਾਂ ਨਿਰਾਰਥਕ ਆਜਾ। ਇੱਕ ਭਿਖਾਰੀ ਸੌ ਜਾਏ ਸੁਪਨੇ ਵਿੱਚ ਰਾਜ ਸਿੰਘਾਸਨ ਮਿਲ ਜਾਏ, ਅੱਖਾਂ ਖੋਲੇਗਾ ਉਹੀ ਝੌਂਪੜੀ ਉਹੀ ਗਰੀਬ ਘਰ ਉੱਥੇ ਹੀ ਹੋਵੇਗਾ ਫਟੇ ਪੁਰਾਣੇ ਕੱਪੜਿਆਂ ਵਿੱਚ। ਅਗਰ ਸੁਪਨੇ ਵਿੱਚ ਕੋਈ ਮੈਂ ਬੇਨਤੀ ਕਰਾਂ ਵੱਡਾ ਹੋ ਜਾਏ, ਉਹ ਵੱਡਾ ਨਹੀਂ ਪਰ ਇਹ ਸੁਪਨਾ ਸੋਵਤ ਨਹੀਂ ਜਾਣੈ। ਸੁੱਤੇ ਹੋਏ ਬੰਦੇ ਨੂੰ ਬੇਨਤੀ ਕਰਾਂ ਪਤਾ ਨਹੀਂ ਚੱਲਦਾ ਵੀ ਮੈਂ ਜੋ ਦੇਖ ਰਿਹਾ ਇਹ ਝੂਠਾ, ਜੇ ਇਹ ਦੇਖਣ ਲੱਗ ਜਾਏ ਤਾਂ ਸੁਪਨਾ ਨਹੀਂ। ਪਰ ਕਮਾਲ ਦੀ ਗੱਲ ਇਹ ਹੈ, ਰੋਜ਼ ਸੁਪਨਾ ਵੇਖਦਾ, ਜਾਗਦਾ ਅਤੇ ਕਹਿੰਦਾ ਝੂਠਾ, ਪਰ ਜਦੋਂ ਸੌਂ ਜਾਂਦਾ ਰਾਤ ਨੂੰ ਭਾਵੇਂ ਜਿੰਨਾ ਮਰਜ਼ੀ ਰੱਟ ਲਾ ਕੇ ਸੌਵੋ ਵੀ ਹੁਣ ਸੁਪਨਾ ਆਏਗਾ, ਉਹ ਝੂਠਾ ਹੋਵੇਗਾ, ਸੁਪਨਾ ਆਏਗਾ ਝੂਠਾ ਹੋਵੇਗਾ, ਇਹ ਜਿੰਨੀ ਮਰਜ਼ੀ ਰੱਟ ਲਾ ਕੇ ਸੌਂ ਜਾਈਏ, ਪਰ ਜਦੋਂ ਸੌਂ ਜਾਵਾਂਗੇ ਉਹ ਰੱਟ ਭੁੱਲ ਜਾਏਗੀ, ਕਿਉਂਕਿ ਸੌਂ ਗਏ ਆ। ਇਹ ਸੁਪਨਾ ਸੋਵਤ ਨਹੀਂ ਜਾਣਾ, ਅਚੇਤ ਵਿਵਸਥਾ ਮੈਂ ਲਪਟਾਨਾ, ਅਚੇਤ ਅਵਸਥਾ ਹੈ, ਚੇਤਨਾ ਨਹੀਂ ਹੈ, ਹੋਸ਼ ਨਹੀਂ ਹੈ, ਮਤ ਜੜ ਹੈ। ਮਤ ਹੈ ਤੇ ਸਹੀ, ਪਰ ਮਤ ਚੇਤਨਾ ਚ ਨਹੀਂ, ਮਤ ਜੜ ਹੈ, ਅਚੇਤ ਵਿਵਸਥਾ ਹੈ। ਬੇਨਤੀ ਕਰਾਂਗਾ, ਮਨੁੱਖ ਦੇ ਦਿਮਾਗ ਦੀ ਇੱਕ ਦਸ਼ਾ ਜਦੋਂ ਪੂਰਨ ਸੁਚੇਤ ਹੈ, ਮਨੁੱਖ ਦੇ ਦਿਮਾਗ ਦੀ ਇੱਕ ਦਸ਼ਾ ਜਦੋਂ ਅਚੇਤ ਹੋ ਜਾਂਦਾ ਹੈ। ਇਹ ਹਕੀਕਤ ਹੈ, ਗੁਰਸੰਗਤ ਵਿੱਚ ਸੁਚੇਤ ਹੈ, ਗੁਰੂ ਦਾ ਉਪਦੇਸ਼ ਸੁਣਦਾ ਸੁਚੇਤ ਹੈ, ਦੁਨੀਆਂ ਵਿੱਚ ਜਾਂਦਾ ਸੁਪਨਾ ਬਣ ਜਾਂਦਾ, ਅਚੇਤ ਹੋ ਜਾਂਦਾ, ਫਿਰ ਨਹੀਂ ਪਤਾ ਚੱਲਦਾ ਝੂਠ ਬੋਲਦਾ, ਨਿੰਦਾ ਕਰਦਾ, ਔਗਣ ਵਿਕਾਰ ਕਰਦਾ, ਗਲਤੀ ਕਰ ਰਿਹਾ, ਨਹੀਂ ਪਤਾ ਚੱਲਦਾ, ਸੁੱਤਾ ਪਿਆ। ਉੱਥੇ ਮੋਹ ਮਮਤਾ ਵਿੱਚ ਫਸ ਜਾਂਦਾ, ਫਿਰ ਘਰ ਪਰਿਵਾਰ ਸਾਜੋ ਸਮਾਨ ਮਾਇਆ ਹੰਕਾਰ ਫਿਰ ਅੰਦਰੋਂ ਬੋਲਦਾ, ਕਿਉਂਕਿ ਸੁੱਤਾ ਪਿਆ। ਇਹ ਸੁਪਨਾ ਸੋਵਤ ਨਹੀਂ ਜਾਂਦਾ, ਅਚੇਤ ਵਿਵਸਥਾ ਮੈਂ ਲਪਟਾਨਾ, ਉੱਥੇ ਲੰਪਟ ਹੋ ਰਿਹਾ, ਖਿੱਚ ਪੈ ਰਹੀ ਹੈ, ਉੱਥੇ ਮਮਤਾ ਦਾ ਨਾਤਾ ਵੱਧ ਰਿਹਾ। ਔਰ ਹਕੀਕਤ ਇਹ ਹੈ, ਜੇ ਕਿਤੇ ਇੱਕ ਵਾਰੀ ਪੂਰਨ ਤੌਰ ਤੇ ਜਾਗ ਪਏ, ਮੈਂ ਬੇਨਤੀ ਕਰਾਂ, ਫਿਰ ਇਹ ਸੁਪਨੇ ਦੀ ਮਾਇਆਵੀ ਜੇ ਮੋਹ ਮਮਤਾ ਦੀ ਅੰਦਰੋਂ ਰੀਤੀ ਚਲੀ ਜਾਏ। ਪਰ ਸਾਹਿਬ ਕਹਿਣ ਲੱਗੇ, ਐਸਾ ਸੁਪਨੇ ਵਿੱਚ ਸੁੱਤਾ ਪਿਆ, ਇਹ ਅਚੇਤ ਅਵਸਥਾ ਵਿੱਚ ਹੈ, ਉੱਧਰ ਹੀ ਲੰਪਟ ਹੋ ਰਿਹਾ ਹੈ ਜੀ। ਸ਼ਬਦ ਦਾ ਕੇਂਦਰੀ ਭਾਵ ਦਰਸਾਉਂਦਿਆਂ ਹਜ਼ੂਰ ਅੱਗੇ ਫੁਰਮਾਨ ਕਰਦੇ ਨੇ,
ਮਹਾ ਮੋਹੇ ਮੋਹਿਓ ਗਾਵਾਰਾ।
ਇਹ ਮਹਾ ਮੋਹ ਹੈ, ਵੱਡਾ ਮੋਹ ਹੈ, ਛੋਟਾ ਨਹੀਂ ਹੈ। ਛੋਟਾ ਹੋਵੇ ਤੇ ਝੱਟ ਟੁੱਟ ਜਾਏ, ਬੜਾ ਜਕੜਿਆ ਪਿਆ ਮੋਹ ਵਿੱਚ, ਅਤੇ ਇਤਨਾ ਮੋਹ ਹੈ। ਗਾਵਾਰਾ, ਗਵਾਰ ਅਖਰੀ ਅਰਥ ਆਮ ਕੀਤੇ ਨੇ ਮੂਰਖ, ਬੇਸਮਝ, ਨਾਦਾਨ। ਜਰਾ ਸੰਧੀ ਛੇਦ ਕਰਕੇ ਵਿਦਵਾਨਾਂ ਅਰਥ ਗਵਾਰ ਦੇ ਪਤਾ ਕੀ ਕੀਤੇ ਨੇ, ਗਾਮ ਆਰ, ਜਿਹੜਾ ਇਹਨੂੰ ਪੰਜਾਬੀ ਭਾਸ਼ਾ ਚ ਇੰਜ ਕਹਿੰਦੇ ਹੁੰਦੇ ਸੀ ਪੇਂਡੂ, ਇਹਨੂੰ ਕੋਈ ਪਤਾ ਨਹੀਂ। ਧਿਆਨ ਚ ਰੱਖਿਓ, ਜਿਹੜਾ ਆਪਣੇ ਪਿੰਡ ਤੋਂ ਬਾਹਰ ਗਿਆ ਹੀ ਨਹੀਂ, ਗਾਮ ਤੋਂ ਪਾਰ ਨਹੀਂ ਹੋਇਆ, ਉਹਨੂੰ ਕਹਿੰਦੇ ਸੀ ਗਵਾਰ। ਮੈਂ ਬੇਨਤੀ ਕਰਾਂ, ਜਿਹੜਾ ਇਸ ਸਰੀਰ ਦੇ ਪਿੰਡ ਤੋਂ ਬਾਹਰ ਹੀ ਨਹੀਂ ਨਿਕਲਿਆ, ਖਵਾ ਲਓ ਪਹਿਨਾ ਲਓ, ਇਸ ਦੀ ਮੋਹ ਮਮਤਾ ਚ ਫਸ ਜਾਓ, ਬਸ ਸਰੀਰ ਦੇ ਇਰਦ ਗਿਰਦ ਪਰਿਕਰਮਾ ਕਰਦੇ ਆ, ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ, ਉਹ ਸਮਝ ਲੈਣਾ ਗਾਮ ਆਰ ਹੈ, ਉਹ ਇਸ ਸਰੀਰ ਤੋਂ ਬਾਹਰ ਨਹੀਂ ਨਿਕਲਿਆ, ਹਉਮੈ ਮਮਤਾ ਤੋਂ ਬਾਹਰ ਨਹੀਂ ਨਿਕਲਿਆ। ਇਸ ਸਰੀਰ ਦਾ ਕੰਮ ਕੀ ਹੈ, ਮੈਂ ਤੇ ਮੇਰਾ, ਬਸ ਇਹ ਦੋ। ਬੋਇਓ ਬੀਜ ਅਹੰਗ, ਮਮ ਅੰਕਰ, ਗੁਰੂ ਅਰਜਨ ਦੇਵ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ। ਬੋਇਓ ਬੀਜ ਅਹੰਗ, ਮਮ ਅੰਕਰ, ਬੀਤਤ ਔਦ ਕਰ ਤਿਆਗਣਾ, ਮਿਰਤ ਮੰਜਾਰ ਪਸਾਰ ਮੁਖ ਨਿਰਖਤ, ਪੁੰਚਤ ਭੁਗਤ ਭੁਗਤ ਭੁਖਣਾ, ਸਿਮਰ ਗੋਪਾਲ ਦਿਆਲ ਸਤ ਸੰਗਤ, ਨਾਨਕ ਜਗ ਜਾਣਤ ਸੁਪਨਾ ਭਲਿਆ। ਇਹ ਸਰੀਰ ਚ ਹੀ ਰਹਿ ਗਏ ਆ, ਬੀ ਬੀਜਿਆ ਹੰਗ ਮੈਂ ਹਾਂ, ਬੀਜ ਬੀਜੀਏ ਤੇ ਅੰਕਰ ਨਿਕਲਦਾ ਨਾ, ਅੰਕਰ ਕਿਹੜਾ ਨਿਕਲਿਆ, ਮੇਰਾ, ਇਹ ਮੇਰਾ, ਇਹ ਮੇਰਾ, ਪਹਿਲਾਂ ਮੈਂ ਬਣਿਆ ਫਿਰ ਮੇਰਾ। ਬੀਜ ਬੀਜਾਂਗੇ ਅੰਕਰ ਨਿਕਲੇਗਾ, ਮੈਂ ਦਾ ਬੀਜ ਬੀਜਾਂਗੇ ਤੇ ਫਿਰ ਮਮਤਾ ਦਾ ਮੇਰਾਪਨ ਦਾ ਅੱਗੋਂ ਪੌਦਾ ਫੁੱਟੇਗਾ। ਇਸ ਕਰਕੇ ਇਹ ਹੈ ਗਾਵਾਰ, ਇਸ ਕਰਕੇ ਸਾਹਿਬ ਕਹਿੰਦੇ ਨੇ ਮਹਾ ਮੋਹ ਮੋਹਿਓ ਗਾਵਾਰਾ। ਇਹ ਸਰੀਰ ਦੇ ਮੋਹ ਮਮਤਾ ਦੇ ਨਾਤਿਆਂ ਵਿੱਚ ਹੀ ਇਤਨਾ ਡੁੱਬਾ ਪਿਆ ਹੈ ਜੀ।
ਪੇਖਤ ਪੇਖਤ ਊਠ ਸਿਧਾਰਾ,
ਵੇਖਦਿਆਂ ਵੇਖਦਿਆਂ ਦੁਨੀਆਂ ਇਸ ਤੋਂ ਚਲੀ ਜਾਂਦੀ ਹੈ, ਔਰ ਅੱਖਾਂ ਸਾਹਮਣੇ ਵੇਖਿਆ, ਵੇਖਦਿਆਂ ਵੇਖਦਿਆਂ ਸੰਸਾਰ ਚਲਾ ਗਿਆ। ਪਰ ਕਮਾਲ ਦੀ ਗੱਲ ਇਹ ਹੈ, ਕਹਿੰਦੇ ਉਹ ਮਰ ਗਿਆ, ਭਲਿਆ ਇਹ ਕਹਿ ਅਸਾਂ ਹੀ ਉੱਥੇ ਜਾਣਾ, ਸਾਨੂੰ ਸੁਚੇਤ ਕੀਤਾ, ਤੂੰ ਕਿੱਥੇ ਕਿਹੜੇ ਮੋਹ ਵਿੱਚ ਮੋਹਿਆ ਪਿਆ ਹੈ, ਜਰਾ ਝਾਤ ਮਾਰ, अंदर आत्मा है, ये तेरा शरीर है। हजूर कहंदे ने इस नूं बड़े अलंकार वरते ने। हजूर कहन लगे जिवें भरा जान लगे ते भैन दा बड़ा प्यार होवे, आवाज दिंदी है वे वीरा किथे चलिया है। हजूर कहन लगे भलिया ये शरीर भैन है, आत्मा है इसका भरा, जदों छड़ जांदा ना जान लगदा फिर की कहंदी है शरीर भैन वीरा वीरा कर रहे वीर पहे बहराए, वीर चले घर अपने बहन बिरह जल जाए। ओ वीरा वीरा करदी रह गई पर वीर ने सुनी कोई ना, वो ते अपने घर चला गया, आत्मा परमात्मा विच मिल गया, ते जेड़ी बहन सी ना सड़ गई, बाहरों भी सड़ गई, लकड़ां विच सड़ गई, उस वीर दे विछोड़े विच सड़न जोगी रह गई, बाकी की रह गया। पेखत पेखत ऊठ सिधारा, भलिया एक गल चेते विच रखी, जिवें भरा भैन नाल बुरा वर्ताव नहीं करता, तू अंदर सुचेत आत्मा भरा ऐसा बन कि इस शरीर भैन नाल बुरा वर्ताव ना करी, इनू विषय वकारा च ना सुटी, इस नशिया विच ना सुटी, इस औगना विच ना सुटी, इस भैन नू संभाल। ये भैन अगर उस भरा दे आखे लग के जिंदगी बतीत करेगी, मैं बेनती करा, बड़ा साडा सुंदर इतिहास है, किन्ने ने बेबे नानकी उड़ीक दी है, गुरु नानक पातशाह आ जांदे ने, भलिया उधर भैन उड़ीके ते भरा आ जांदे ने मेरे पातशाह। अगर शरीर भी धर्म दी दुनिया विच सत्संगत विच सेवा विच कदम उठाए ते अंदर वाहिगुरु भरा क्यों ना प्रगट हो जाए। इस करके मेरे साहब कहन लगे वेखदियां वेखदियां संसार विच बहुत लोग ऐसे अखां नाल उन्हां नूं दुनिया तों तुरदियां वेखिया है जी।
ऊच ते ऊच ताका दरबार,
वाहिगुरु दा दरबार उच्चे तो उच्चा, बहुत श्रोमणी है, उस दे समान होर कोई भी नहीं है।
कई जंत बिनाहे उपारा,
बिनाहे दे अर्थ ने विनाश नष्ट करना, उपारा दे अर्थ ने उत्पत्ति करनी पैदा करनी, सृष्टि नू ए वाहिगुरु जी दी शक्ति है। कई जंत अज तक पता नहीं गिनती कोई नहीं, अनंत जीव पैदा किते ते अनंत जीव निस्तो नबूद हो गए जी।
दूसर हुआ ना को होई,
जो कुछ भी होया वाहिगुरु जी चो आप ही अपना आपा प्रगट होया। एक सरोवर चो अज तक लखां करोड़ां लहरां अरबां खरबां बुदबुदे पैदा होए ते सरोवर विच ही वो टुट गए मिल गए, कोई सक्रैप ते नहीं ना बनी पानी दी, ध्यान च रख लियो, चूंकि पानी आप ही जलते उठे अनक तरंगा, कनक भूखन कीने बहु रंगा, बीज बीज देखियो बहु प्रकारा, फल पाके ते एक अंकारा। बस दूसर होआ ना को होए, ओ वाहिगुरु जी ने अनेक रचनावां रचियां मिला दित्तियां, आप ही अपना कौतक रची जा रहा है जी।
जप नानक प्रभ एको सोई,
बस एक नाल जुड़ जायो, जप पंजवें नानक गुरु अर्जन देव दा शरीरक जामा फरमान करदे ने, एक अकाल पुरख वाहिगुरु नूं जपियो सिमरन करियो, ऐसा जपियो कि जपत जपत पहे दीन दयाला, वाहिगुरु जी नाल एकमिक हो जायो, ये जिंदगी दा लक्ष्य, ये जिंदगी दा मंजिल ते पुजन वाला साडा कदम सफला हो जाएगा। वाहिगुरु रहमत करन, मोह ममता च नहीं फसना, रहना संसार विच, ओ जिन्नी बख्शिश झोली विच पा रहे है उनका शुकराना करियो, फिर भी उस नाल जुड़े रहियो। ये गुरु रामदास धन गुरु अर्जन देव पातशाह जी दे दर दियां बरकतां झोली विच पवायो, सतगुरु आप असीस देंदे आ, सारियां संगतां दी झोली अपनी रहमत नाल भरदे रहन ते साडा जीवन सफला होवे जी। मैं इन अखरां नाल साहब दे पावन चरणां विच हाथ जोड़ मस्तक झुकांदा कि अमोलक ज्ञान बख्शिश करन हारे हो। सतगुरु दी पावन असीस लैके कुछ कहन दा जो हुईया कीता होईयां भुलां दी खिमा सतगुरु ते सारी संगत करना जी साहब दी रहमत असीस सारी संगत नूं जी आया कहंदे आ हार्दिक धन्यवाद करदा जिन्हां ने गुरु चंद विच पूजना कीता श्रोमणी गुरुद्वारा प्रबंधक कमेटी प्रधान साहब तिन्हां दा तहे दिलों धन्यवाद। मुख ग्रंथी सचखंड श्री हरिमंदर साहब सिंह साहब ज्ञानी जगतार सिंह साहब जी दा तहे दिलों धन्यवाद। भाई साहब जी ने शब्द पढ़िया इन्हां दा भी बहुत बहुत धन्यवाद। आओ दासरे दियां भुल्लां दी खिमा करदे आं मिल के पावन शब्द दियां अखीरलियां दो पंक्तियां श्रवण करके फिर फतेह नाल सांझ पावांगे जी।
दूसर हुआ ना को होई जप नानक प्रभ एको सोई।
वाहिगुरु जी का खालसा वाहिगुरु जी की फतेह।